ਸਲੋਕ ਸਰਵ ਕਲਾ ਭਰਪੂਰ ਪ੍ਰਭ।
ਇਸ ਸਲੋਕ ਚ ਗੁਰੂ ਉਚਾਰਨ ਕਰਦੇ ਆ ਕਿ ਮੇਰਾ ਵਾਹਿਗੁਰੂ ਸਾਰੀਆਂ ਸ਼ਕਤੀਆਂ ਕਰਕੇ ਭਰਪੂਰ ਲਵਾ ਲਾ ਭਰਿਆ ਹੋਇਆ ਪ੍ਰਭੂ ਸਮਰੱਥ।
ਬਿਰਥਾ ਜਾਣਨ ਹਾਰ,
ਸਾਰਿਆਂ ਦੀ ਬਿਰਥਾ ਪੀੜਾ ਹਾਲਤ ਨੂੰ ਜਾਣਨ ਵਾਲਾ ਹੈ।
ਜਾ ਕੇ ਸਿਮਰਨ ਉਧਰੀਏ,
ਜਿਸ ਮਹਾਰਾਜ ਦਾ ਭਜਨ ਕਰਨੇ ਕਰਕੇ ਉਧਾਰ ਹੁੰਦਾ ਹੈ।
ਨਾਨਕ ਤਿਸ ਬਲਿਹਾਰ,
ਉਸ ਤੋਂ ਸਤਿਗੁਰੂ ਜੀ ਕਹਿੰਦੇ ਬਲਿਹਾਰ ਕੁਰਬਾਨ ਜਾਈਏ।
ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ,
ਮਹਾਰਾਜ ਸਾਹਿਬ ਟੁੱਟੀਆਂ ਹੋਈਆਂ ਗੰਢਣ ਵਾਲਾ ਪ੍ਰਿਥਵੀ ਦਾ ਪਾਲਕ ਹੈ। ਜਿਵੇਂ ਭਾਈ ਮਹਾਂ ਸਿੰਘ ਜੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਾਰਾ ਦੇਸ ਮਾਝਾ ਜਿਹੜਾ ਬਦਾਵਾ ਦੇਖ ਕੇ ਪੰਚਾਇਤਾਂ ਰਾਮਿਆਂ ਨੇ ਚਲੀਆਂ ਗਈਆਂ ਸੀ, ਭਾਈ ਮਹਾਂ ਸਿੰਘ ਜੀ ਲਖੀਰ ਕੱਢ ਕੇ 40 ਸਿੰਘਾਂ ਨੂੰ ਕੱਢ ਕੇ ਕਿਹਾ ਵੀ ਆਓ ਜਿਹਨਾਂ ਸਿਰ ਦੇਣਾ, ਜੰਗ ਦਾ ਵੇਲਾ, ਕਿੱਧਰ ਨੂੰ ਤੁਰੇ ਜਾਂਦੇ ਹੁਣ। ਸੁਣ ਕੇ 40 ਸਿੰਘ ਨਿਕਲੇ ਸੀ ਮਾਈ ਭਾਗੋ ਦੇ ਸਮੇਤ। ਉਸ ਵੇਲੇ ਗੁਰੂ ਕਲੰਗੀ ਧਰ ਦੇ ਅੱਗੇ ਸਿਰ ਆਪਣੇ ਅਰਪ ਕੇ ਇਹਨਾਂ ਸਿੰਘਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਜੰਗ ਵਿੱਚ ਗੁਰੂ ਗਰੀਬ ਨਵਾਜ ਜੀ ਤੋਂ ਟੁੱਟੀ ਜਿਹੜੀ ਦੇਸ਼ ਦੀ ਸਾਰੀ ਗੰਢਾਈ ਸੀ। ਮਹਾਰਾਜ ਨੇ ਕਿਹਾ ਭਾਈ ਨਵੇਂ ਪਾਤਸ਼ਾਹੀਆਂ ਦੀ ਸਿੱਖੀ ਜਿਹੜੀ ਦੂਰ ਪੁਰਾਣੀ ਸੀ, ਇਹ ਇਸ ਵਕਤ ਟੁੱਟ ਚੁੱਕੇ ਸੀ, ਉਹ ਪਰਖ ਵਿੱਚ ਪੂਰੇ ਨਹੀਂ ਸੀ ਉਤਰੇ। ਕਹਿੰਦੇ ਸਨ ਕਿ ਤੁਸੀਂ ਔਰੰਗਜ਼ੇਬ ਨਾਲ ਮਿਲਾਪ ਕਰੋ ਤਾਂ ਅਸੀਂ ਸਿੱਖ ਰਹਿ ਸਕਾਂਗੇ, ਅਤੇ ਜੇ ਤੁਸੀਂ ਜੰਗ ਕਰਨਾ ਤਾਂ ਸਾਥੋਂ ਨਹੀਂ ਸਿੱਖੀ ਨਿਭਣੀ। ਇਉਂ ਕਹਿ ਕੇ ਵਧਾਵਾ ਦੇ ਗਏ ਸਨ। ਤੁਸੀਂ ਉਹ ਨਵਾਂ ਸਤਿਗੁਰਾਂ ਤੋਂ ਲਾ ਕੇ ਸਿੱਖੀ ਸੀ ਸਿੰਘੋ, ਇਹ ਆਪਣੇ ਸੀਸ ਦੇ ਕੇ ਇਹ ਬਖਸ਼ਾਈ ਹੈ। ਅੱਛਾ, ਅਸੀਂ ਹੁਣ ਇਹ ਉਹ ਜਿਹੜੀ ਸਿੱਖੀ ਵਿਛੜ ਚੁੱਕੀ ਸੀ ਇਸ ਵੇਲੇ ਪਰਖ ਦੇ ਵਿੱਚ, ਉਸ ਨੂੰ ਅਸੀਂ ਮੇਲ ਲਿਆ ਹੈ। ਬੜੇ ਦੇਸ਼ ਵਿੱਚ ਸਿੰਘ ਹੋਣਗੇ ਰਹਿਤ ਵਾਲੇ, ਇਹ ਤੇਰਾ ਉਪਕਾਰ ਹੈ ਭਾਈ ਮਹਾਸਿਆਂ, ਤੇ ਮਾਝੇ ਦੀ ਗੰਢਾਈ ਹੈ। ਇਉਂ ਕਹਿ ਕੇ ਬਦਾਵੇ ਦਾ ਕਾਗਜ਼ ਗੁਰੂ ਸਾਹਿਬ ਨੂੰ ਪਾੜ ਕੇ ਸਿੱਖ ਨੂੰ ਆਪਦੇ ਸਰੂਪ ਵਿੱਚ ਮੇਲ ਲਿਆ ਸੀ।
ਟੂਟੀ ਗਾਂਢਨ ਹਾਰ ਗੋਪਾਲ,
ਇਸ ਪ੍ਰਕਾਰ ਮਹਾਰਾਜ ਸਾਹਿਬ ਟੁੱਟੀ ਹੋਈ ਸਿੱਖੀ ਨੂੰ ਗੰਢਣ ਵਾਲੇ ਗੋਪਾਲ ਦਸਵੇਂ ਪਾਤਸ਼ਾਹ, ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਾ ਦਿਨ ਹੋਇਆ, ਇਹਨਾਂ ਦੇ ਕੌਂਚ ਕਹਨ ਹੈ। ਉਹ ਟੁੱਟੀ ਹੋਈ ਉਮਰ ਨੂੰ ਵੀ ਗੰਢਣ ਵਾਲਾ ਪ੍ਰਿਥਵੀ ਦਾ ਪਾਲਕ, ਟੁੱਟੀ ਹੋਈ ਜਿਹੜੀ ਬਿਰਤੀ ਹੈ ਵਾਹਿਗੁਰੂ ਲਿਬ ਵੱਲੋਂ, ਉਹਨੂੰ ਵੀ ਲਿਬ ਲਾ ਕੇ ਗੰਢਣ ਵਾਲਾ ਪ੍ਰੇਮ ਦੇ ਨਾਲ, ਐਸਾ ਉਹ ਪਰਮੇਸ਼ਰ ਹੈ।
ਸਰਬ ਜੀਆਂ ਤੇ ਪ੍ਰਤਪਾਲ,
ਸਾਰੇ ਜੀਆਂ ਦੇ ਤਾਈ ਆਪ ਹੀ ਪ੍ਰਤੀ ਤਾਈ ਪਾਲਣਾ ਕਰਨ ਵਾਲਾ ਹੈ।
ਅਗਲ ਕੀ ਚਿੰਤਾ ਜਿਸ ਮਨ
ਵਾਹਿਗੁਰੂ ਦੇ ਮਨ ਵਿੱਚ ਸਾਰਿਆਂ ਦੇ ਪਾਲਣਾ ਪੋਸਣਾ ਦੀ ਰੱਖਿਆ ਕਰਨ ਦਾ ਫਿਕਰ ਹੈ। ਸਾਰਿਆਂ ਦੀ ਜੋ ਖੇਮ ਮੈਂ ਕਰਦਾ, ਇਸ ਬਚਨ ਅਨੁਸਾਰ ਸੋ ਕਰਤਾ ਚਿੰਤਾ ਕਰੇ, ਜਿਹਨੂੰ ਪਾਇਆ ਜਗ
ਇਸ ਤੇ ਬਿਰਥਾ ਕੋਈ ਨਾ।
ਉਸ ਵਾਹਿਗੁਰੂ ਤੋਂ ਬਿਰਥਾ ਖਾਲੀ ਨੀ ਕੋਈ ਰਹਿੰਦਾ ਹੈ, ਜਿਹੜਾ ਸ਼ਰਨ ਪੈਂਦਾ ਬਿਰਥਾ ਪੀੜਾ ਨੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਰਹਿੰਦੀ ਜੰਮਣ ਮਰਨ ਦੀ।
ਹਰੇ ਮਨ ਮੇਰੇ ਸਦਾ ਹਰ ਜਾਪ,
ਮੇਰੇ ਪਿਆਰੇ ਮਨ ਸਦਾ ਸਦਾ ਅਕਾਲ ਪੁਰਖ ਦਾ ਜਾਪ ਕਰ।
ਅਵਨਾਸੀ ਪ੍ਰਭ ਆਪੇ ਆਪ,
ਉਹ ਨਾਸ ਤੋਂ ਰਹਿਤ ਹੈ, ਆਪਣਾ ਆਪ ਰੂਪ ਹੈ ਪਰਮੇਸ਼ਰ।
ਆਪਨ ਕੀਆ ਕਛੂ ਨਾ ਹੋ,
ਆਪਣੀ ਵੱਲੋਂ ਜੇ ਕੁਝ ਕਰਨਾ ਚਾਹੇ ਤੇ ਤੇਰੇ ਪਾਸੋਂ ਕੁਝ ਹੋ ਨਹੀਂ ਸਕੇਗਾ।
ਜੇ ਸੌ ਪ੍ਰਾਣੀ ਲੋਚੈ ਕੋ,
ਜੇ ਸੈਂਕੜੇ ਯਤਨ ਕਰਕੇ ਕੋਈ ਪ੍ਰਾਣੀ ਲੋਚੇ, ਫੇਰ ਵੀ ਮਹਾਰਾਜ ਦੀ ਕਿਰਪਾ ਤੋਂ ਬਗੈਰ ਕੋਈ ਸਿਰੇ ਨਹੀਂ ਕੰਮ ਚੜ ਸਕਦਾ।
ਇਸ ਬਿਨ ਨਾਹੀ ਤੇਰਾ ਕਿਸ ਕੰਮ,
ਇਸ ਵਾਹਿਗੁਰੂ ਤੋਂ ਬਗੈਰ ਤੇਰਾ ਕਿਸੇ ਵੀ ਕੰਮ ਨਹੀਂ ਆਉਣਾ, ਕੋਈ ਵੀ ਕੰਮ ਸਫਲਾ ਨਹੀਂ ਹੋਣਾ, ਕੋਈ ਪਦਾਰਥ ਕੋਈ ਸੰਬੰਧੀ ਕੋਈ ਵੀ ਤੇਰੇ ਕੁਛ ਕੰਮ ਨਹੀਂ ਆਉਣਾ ਹੈ।
ਗਤ ਨਾਨਕ ਜਪ ਏਕ ਹਰ ਨਾਮ,
ਮਹਾਰਾਜ ਕਹਿੰਦੇ ਜੇ ਗਤ ਮੁਕਤ ਹੋਣਾ ਚਾਹੁੰਦਾ ਤਾਂ ਇੱਕ ਕਰਤਾਰ ਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਜਪਣਾ ਕਰ।
ਰੂਪਵੰਤ ਹੋਏ ਨਾਹੀ ਮੋਹ,
ਬਾਹਰੇ ਪਾਊਡਰ ਮਰ ਮਰ ਕੇ ਮੂੰਹ ਨੂੰ ਲਿਸ਼ਕਾਉਂਦੇ ਰਹਿੰਦੇ, ਪੈਰਸ ਦੇ ਲੋਕ ਜਿਵੇਂ ਬਾਹਰੇ ਸੋਨੇ ਬਣੇ ਰਹਿੰਦੇ ਹੈ, ਮਹਾਰਾਜ ਕਹਿੰਦੇ ਉਹ ਰੂਪ ਵਾਲਾ ਹੋ ਕੇ ਪਰਮੇਸ਼ੁਰ ਨੂੰ ਨੀ ਕੋਈ ਮੋਹਤ ਕਰ ਸਕਦਾ। ਮੋਰਾਂ ਤੇ ਤਿੱਤਰਾਂ ਤੇ ਤੋਤਿਆਂ ਤੇ ਥੋੜਾ ਰੂਪ ਹੈ, ਇਹ ਰੂਪ ਵਾਲੇ ਬਣ ਕੇ ਤਾਂ ਨੀ ਪਰਮੇਸ਼ੁਰ ਨੂੰ ਮੋਹਿਤ ਕੀਤਾ ਜਾ ਸਕਦਾ। ਤੇ ਮਾਟੀ ਫੁੱਲੀ ਰੂਪ ਵਿਕਾਰ, ਮਿੱਟੀ ਫੁੱਲੀ ਹੋਈ ਹੈ ਨਾ, ਰੂਪ ਜਿਹੜਾ ਬਦਲ ਜਾਣ ਵਾਲਾ, ਬਿਰਧ ਹੋਇਆ ਦੇ ਜੇ ਮੂਲੀ ਸੁੱਕੀ ਹੁੰਦੀ ਹੈ, ਜਿਹੜੀਆਂ ਪੈ ਜਾਣੀਆਂ ਚਿਹਰੇ ਤੇ, ਇਸ ਕਰਕੇ ਰੂਪ ਦਾ ਕੀ ਮਾਣ ਕਰਨਾ ਹੈ। ਸੂਰਤ ਦੇਖਣਾ ਭੂਲ ਗਵਾਰਾ, ਮਿਥੁਨ ਮੁਹਾਰਾ ਝੂਠ ਪਸਾਰਾ, ਕੋਈ ਬਾਹਲੇ ਸੋਹਣੇ ਰੂਪ ਵਾਲਾ ਹੋ ਕੇ ਪਰਮੇਸ਼ੁਰ ਨੂੰ ਮੋਹਿਤ ਨਹੀਂ ਕਰ ਸਕਦਾ ਹੈ।
ਪ੍ਰਭ ਕੀ ਜੋਤ ਸਗਲ ਘੱਟ ਸੋ ਹੈ,
ਵਾਹਿਗੁਰੂ ਦੀ ਜੋਤ ਜੋ ਸਾਰਿਆਂ ਘੱਟਾਂ ਸੋਹਦੀ ਹੈ। ਜਦੋਂ ਮਹਾਰਾਜ ਜੋਤ ਖਿੱਚਦੇ ਮੁਰਦੇ ਦਾ ਕੀ ਰੂਪ ਰਹਿਣਾ ਸੀ, ਉਸੇ ਵੇਲੇ ਪਾਣੀ ਬਣ ਜਾਂਦਾ ਸਾਰਾ ਸਰੀਰ ਦਾ ਜਿਹੜਾ ਖੂਨ ਹੈ, ਕਿ ਉਹ ਰੂਪ ਵਾਲਾ ਬਣ ਕੇ ਕੀ ਮੋਦ ਕਰ ਲੇਗਾ। ਦਿਲ ਦੀ ਸਫਾਈ ਹੋਵੇ ਤਾਂ ਪਰਮੇਸ਼ਰ ਹਿਰਦੇ ਖਲਾਸ ਨਿਰਖਲੇ ਮੀਰਾ, ਆਪ ਖੋਜ ਖੋਜ ਮਿਲੇ ਕਬੀਰਾ। ਇਉਂ ਮੋਤ ਹੁੰਦਾ ਬਾਹਰਲੇ ਮਿੱਟੀ ਦੇ ਚਮੜੀ ਦੇ ਸੋਹਣੀ ਚਿੱਟੀ ਚਮੜੀ ਨੂੰ ਵੇਖ ਕੇ ਰੂਪ ਵਾਲਾ ਹੋ ਕੇ ਪਰਮੇਸ਼ਰ ਨੂੰ ਮੋਤ ਨਹੀਂ ਕਰ ਸਕਦਾ।
ਧਨਵੰਤਾ ਹੋਏ ਕਿਆ ਕੋ ਗਰਬ ਹੈ,
ਵਾਹਿਗੁਰੂ ਦੀ ਸਾਰਿਆਂ ਜੋਤ ਸਰੀਰਾਂ ਸੋਹਦੀ ਹੈ, ਉਹਦੇ ਨਾਲ ਹੀ ਸੁਹੱਪਣ ਹੈ ਜੋ ਕੁਛ ਹੈ। ਮੁਰਦੇ ਦੇ ਅੰਦਰ ਕੋਈ ਸੁਹੱਪਣ ਨਹੀਂ ਰਹਿ ਜਾਂਦਾ।
ਧਨਵੰਤਾ ਹੋਏ ਕਿਆ ਕੋ ਗਰਬ ਹੈ,
ਧਨ ਵਾਲਾ ਹੰਕਾਰ ਕਰਕੇ ਜੇ ਕੋਈ ਕੀ ਹੰਕਾਰ ਕਰੇਗਾ।
ਕਿਆ ਸਭ ਕਿਸ ਤਿਸ ਕਾ ਦੀਆ ਦਰਬ ਹੈ,
ਜਦੋਂ ਵਾਹਿਗੁਰੂ ਦਾ ਸਾਰਾ ਪਦਾਰਥ ਦਿੱਤਾ ਹੋਇਆ, ਧਨ ਦਿੱਤਾ ਹੋਇਆ, ਜਦੋਂ ਚਾਹੇ ਖੋ ਲਵੇ।
ਅਤ ਸੂਰਾ ਜੇ ਕੋ ਕਹਾਵੇ,
ਜੇ ਕੋਈ ਬਾਲਾ ਅਤੰਤ ਸੂਰਮਾ ਬਹਾਦਰ ਕਹਾਵੇ ਕਿ ਮੈਂ ਬੜਾ ਬਲੀ ਹਾਂ।
ਪ੍ਰਭ ਕੀ ਕਲਾ ਬਿਨਾ ਕਹਿ ਧਾਵੇ,
ਪਰਮੇਸ਼ਰ ਦੀ ਸ਼ਕਤੀ ਤੋਂ ਬਿਨਾ ਦੱਸੋ ਕਿੱਧਰ ਨੂੰ ਧਾ ਕੇ ਜਾ ਸਕਦਾ, ਕਿਹਨੂੰ ਮਾਰ ਸਕਦਾ ਹੈ। ਉੱਥੇ ਹੀ ਖਤਮ ਹੋ ਜਾਂਦਾ ਜੇ ਚਾਹੇ ਪਰਮੇਸ਼ਰ ਨੂੰ ਭਾਵੇ।
ਜੇ ਕੋ ਹੋਏ ਬਹਿ ਦਾਤਾ,
ਜੇ ਕੋਈ ਭਾਈਚਾਰ ਚੰਗੇ ਕੰਮ ਕਰਕੇ ਦਾਨ ਕਰਕੇ ਆਪਣੇ ਆਪ ਨੂੰ ਦਾਤੇ ਪੁਣੇ ਦਾ ਹੰਕਾਰ ਕਰਕੇ ਬੈਠ ਜਾਵੇ ਕਿ ਮੈਂ ਬੜਾ ਦਾਨੀ ਹਾਂ, ਮੈਂ ਬੜੀਆਂ ਦਾਤਾਂ ਦਿੰਦਾ ਹਾਂ।
ਇਸ ਦੇਨ ਹਾਰ ਜਨ ਗਾਵਾ,
ਦੇਨ ਹਾਰ ਜੋ ਪਰਮੇਸ਼ਰ ਹੋਇਆ ਸਾਰਿਆਂ ਨੂੰ ਰੋਜੀ, ਕਿ ਰੋਜੀ ਦੀ ਹੰਦ ਹੈ ਕਿ ਰਾਜ ਕਰ ਹਿੰਦ ਹੈ, ਉਹਦੇ ਤਾਈ ਮੂਰਖ ਸਮਝਦਾ, ਇਹ ਬਾਲਬ ਸਮਝ ਹੈ ਕਿ 84 ਲੱਖ ਜੋਨ ਉਪਾਈ ਰਿਜਕ ਦੀ ਹੈ ਸਭ ਹੂ ਕੋ ਤਦਕਾ, ਇਹ ਐਵੇਂ ਦਾਨੀ ਹੰਕਾਰ ਕਰ ਬੈਠਾ ਬਣ ਕੇ।
ਜਿਸ ਗੁਰ ਪ੍ਰਸਾਦ ਟੂਟੈ ਹਉ,
ਇਹ ਤਾਂ ਭਾਈ ਜਿਸ ਪੁਰਖ ਦਾ ਸਤਿਗੁਰਾਂ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹਉਮੈ ਦਾ ਰੋਗ ਟੁੱਟ ਜਾਵੇ।
ਨਾਨਕ ਸੋ ਜਨ ਸਦਾ ਅਰੋ,
ਸਤਿਗੁਰੂ ਜੀ ਕਹਿੰਦੇ ਨੇ ਉਹ ਪੁਰਖ ਸਦਾ ਰੋਗ ਤੋਂ ਰਹਿਤ ਜਾਣਨਾ ਕਰੋ।
ਜਿਉ ਮੰਦਰ ਕੋ ਥੰਮੈ ਥੰਮਨ,
ਮਨ ਸਾਹਿਬ ਦਾ ਨਾਮ ਹੈ ਰੋਕਣ ਵਾਲਾ, ਰੁੜੇ ਹੋਏ ਜਾਂਦੇ ਮਨ ਨੂੰ ਸਿਮਰਨ ਕਰਨਾ ਚਾਹੀਦਾ ਹੈ।
ਜਿਉ ਮੰਦਰ ਕੋ ਥੰਮੈ ਥੰਮਨ,
ਜਿਸ ਪ੍ਰਕਾਰ ਸਾਹਿਬ ਸਿੰਘ ਜੀ ਡਿੱਗਦੇ ਹੋਏ ਮੰਦਰ ਦੇ ਹੇਠਾਂ ਥੰਮ ਲਾ ਦੀਏ, ਉਹ ਥੰਮ ਲੈਂਦਾ, ਰੋਕ ਲੈਂਦਾ ਹੈ।
ਕਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ,
ਮਨ ਮੰਦਰ ਵਾਂਗੂ ਡਿੱਗਣ ਵਾਲਾ ਹੈ, ਇਵੇਂ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਇਹ ਮਨ ਦੇ ਤਾਈ ਇਸ ਪ੍ਰਕਾਰ ਥੰਮਣ ਵਾਲਾ ਰੋਕਣ ਵਾਲਾ ਹੈ। ਜਿਹੜਾ ਮਨ ਰੁੜਿਆ ਜਾਂਦਾ ਹੈ, ਡਿੱਗਦਾ ਜਾਂਦਾ ਹੈ ਵਿਕਾਰਾਂ ਵਿੱਚ, ਔਗਣਾ ਵਿੱਚ ਪਤਿਤ ਹੁੰਦਾ ਜਾਂਦਾ ਹੈ, ਇਸ ਦੇ ਵਾਸਤੇ ਥੰਮੀ ਹੈ ਮਹਾਰਾਜ ਦੀ ਭਗਤੀ ਜਿਹੜੀ ਲਾਉਣ ਕਰਨੀ ਹੈ, ਜੋ ਪਰਮੇਸ਼ਰ ਦਾ ਸਿਮਰਨ ਹੈ ਇਹ ਥੰਮਾ ਹੈ। ਥੰਮਣ ਵਾਸਤੇ ਮੰਦਰ ਨੂੰ ਜਿਵੇਂ ਮੰਦਰ ਆਏ ਮਾਨੋ, ਇਸ ਨੂੰ ਥੰਮਣ ਵਾਸਤੇ ਰੋਕਣ ਵਾਸਤੇ ਗੁਰੂ ਸਾਹਿਬ ਦਾ ਸ਼ਬਦ ਮਨ ਨੂੰ ਭਲੀ ਪ੍ਰਕਾਰ ਐਸਾ ਥੰਮਣ ਰੋਕਣ ਵਾਲਾ ਹੈ, ਅਸੰਭ ਰੂਪ ਹੈ।
ਜਿਉ ਪਾਖਾਨ ਨਾਵ ਚੜਤਰ,
ਸਾਹਿਬ ਸੰਗਤ ਜੀ ਜੇ ਬੇੜੀ ਤੇ ਚੜ ਜੇ ਤਰ ਜਾਂਦਾ, ਪਾਰ ਹੋ ਜਾਂਦਾ ਪਾਣੀ ਤੋਂ, ਇਵੇਂ ਪੱਥਰ ਵਰਗਾ ਪਾਪੀ ਜਿਹੜਾ ਜੀਵ ਹੈ ਉਹ ਸਾਧ ਸੰਗਤ ਰੂਪੀ ਨੌਕਾ ਤੇ ਚੜ ਕੇ, ਭਗਤੀ ਰੂਪੀ ਬੇੜੀ ਤੇ ਚੜ ਕੇ ਪਾਰ ਹੋ ਜਾਂਦਾ, ਤਰ ਜਾਂਦਾ ਸੰਸਾਰ ਸਮੁੰਦਰ ਤੋਂ।
ਪ੍ਰਾਣੀ ਗੁਰ ਚਰਨ ਲਗਤ ਨਿਸਤਰ,
ਇਸੇ ਪ੍ਰਕਾਰ ਪ੍ਰਾਣਾ ਧਾਰੀ ਜੀਵ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ, ਗੁਰੂ ਸਾਹਿਬ ਦਾ ਨਾਮ ਜਿਹੜਾ ਜਹਾਜ਼ ਹੈ ਬੇੜੀ ਹੈ ਇਹਦੇ ਨਾਲ ਲੱਗ ਕੇ ਤਰ ਜਾਂਦਾ ਸੰਸਾਰ ਤੋਂ ਨਿਸ਼ਚਿਤ ਪ੍ਰਵੰਚ ਤੋਂ।
ਜਿਉ ਅੰਧਕਾਰ ਦੀਪਕ ਪਰਗਾ,
ਜਿਵੇਂ ਹਨੇਰੇ ਵਿੱਚ ਸਾਧ ਸੰਗਤ ਦੀਵੇ ਦੀ ਰੋਸ਼ਨੀ ਹੁੰਦੀ ਹੈ, ਪ੍ਰਕਾਸ਼ ਹੋ ਜਾਂਦਾ ਦੀਵੇ ਕਰਕੇ।
ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ,
ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਕੋਟ ਸੂਰ ਨਾਨਕ ਪ੍ਰਕਾਸ਼ ਮਨ ਚ ਖੜਾ ਹੋ ਜਾਂਦਾ, ਸਾਰੇ ਹਨੇਰੇ ਅਗਿਆਨ ਦੇ ਵਰਨ ਦੇ ਚੱਕੇ ਜਾਂਦੇ ਹੈ, ਸਤਿਗੁਰਾਂ ਦਾ ਦਰਸ਼ਨ ਹੀ ਹੈ ਜਿਹਾ। ਜੇ ਇੱਕ ਵਾਰ ਹੋਏ ਦਰਸ਼ਨ ਜਾਂ ਕੋ ਦੇਖਣ ਯੋਗ ਰਹੇ ਪੁੰਨਾ ਕੋ, ਜਿਹਨੂੰ ਇੱਕ ਵਾਰ ਦੀਦਾਰ ਹੋ ਜਾਂਦਾ ਹੈ ਫਿਰ ਭੁੱਖ ਨਹੀਂ ਰਹਿੰਦੀ ਹੋਰ ਕਿਸੇ ਸਰੂਪ ਵੇਖਣ ਦੀ। ਐਸਾ ਦਰਸ਼ਨ ਗੁਰੂ ਸਾਹਿਬ ਦਾ ਵੇਖ ਕੇ ਮਨ ਚ ਕਰੋੜਾਂ ਬ੍ਰਹਿਮੰਡਾਂ ਦਾ ਜੋ ਪ੍ਰਕਾਸ਼ ਹੈ, ਕੇਤੇ ਇੰਜ ਚੰਦ ਸੂਰ ਕੇਤੇ ਮੰਡਲ ਦੇਸ਼, ਇਹ ਅਵਸਥਾ ਉਸ ਪੁਰਖ ਤੇ ਵਾਪਰ ਜਾਂਦੀ ਹੈ। ਉਹਦੇ ਇਸ ਪਿੰਡ ਦੇ ਅੰਦਰ ਹੀ ਕਰੋੜਾਂ ਬ੍ਰਹਿਮੰਡ ਹੈ, ਕਰੋੜਾਂ ਅਵਤਾਰ ਹੈ, ਕਰੋੜਾਂ ਪੈਗੰਬਰ, ਚੰਦ ਸੂਰਜ ਸਾਰੇ ਚੜੇ ਹੋਏ ਪ੍ਰਤੀਤ ਹੋਣ ਲੱਗ ਜਾਂਦੇ ਹੈ, ਇੰਨਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਗੁਰੂ ਸਾਹਿਬ ਵਰਗਾ ਪ੍ਰਕਾਸ਼ ਹੋਰ ਕੋਈ ਨਹੀਂ। ਇਹ ਮਨ ਚ ਬਹੁਤ ਵਿਗਾਸ ਖੜਾ ਚ ਹੋ ਜਾਂਦਾ ਗੁਰੂ ਸਾਹਿਬ ਦਰਸ਼ਨ ਵੇਖ ਕੇ।
ਜਿਉ ਮਹਾ ਉਦਿਆਨ ਮਹਿਮਾ,
ਕਹੀ ਜੀ ਅਵਸਥਾ ਵੀ ਹੈ ਸਿਮਰਨ ਕਰਦਿਆਂ ਕਰਦਿਆਂ, ਜਦੋਂ ਵਿਗਾਸ ਹੁੰਦਾ ਹੈ, ਪਹਿਲਾਂ ਸਾਧ ਸੰਗਤ ਜਿੰਨੇ ਅਵਤਾਰ ਹੈ 24, ਜੇ ਉਹਨਾਂ ਦੇਖਣ ਦੀ ਰੁਚੀ ਹੋਵੇ, ਆਕਾਸ਼ ਵਿੱਚ ਮਹਾਂਪੁਰਖਾਂ ਦੇ ਇਹ ਉਹਨਾਂ ਦੇ ਚੋਜ ਹੈ ਕਮਾਈਆਂ ਦੇ, ਉਹ ਆਕਾਸ਼ ਕ੍ਰਿਸ਼ਨ ਜੀ ਦੇ ਕਿੰਨੇ ਹੀ ਰੂਪ ਧਾਰੇ ਦਿਸਦੇ ਹੈ, ਰਾਮ ਚੰਦਰ ਜੀ ਦੇ, ਵਿਸ਼ਨੂੰ ਜੀ ਦੇ, ਇਹ ਸਾਰੇ ਆਕਾਸ਼ ਦਿਸਣ ਲੱਗ ਜਾਂਦੇ ਹੈ। ਸਿੰਘਾਂ ਦੇ ਪੁੱਛਣ ਤੋਂ ਕਿ ਮਹਾਰਾਜ ਕਿਉਂ ਦਿਸਦੇ ਹੈ, ਕਹਿੰਦੇ ਭਾਈ ਇਹ ਤੇਰੀ ਪਿੱਛੇ ਸੰਕਲਪ ਹੋਣਾ, ਇਹਨਾਂ ਦੀ ਉਪਾਸ਼ਨਾ ਕੀਤੀ ਹੋਣੀ ਹੈ ਤਾਂ ਤੈਨੂੰ ਦਿਸਦੇ ਹੈ। ਅਤੇ ਫੇਰ ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਨੂੰ ਵੇਖ, ਜੋ ਸਾਰੇ ਆਕਾਸ਼ ਵਿੱਚ ਜ਼ਮੀਨ ਵਿੱਚ ਮੁਰਾਲੇ ਸੰਤ ਮਹਾਰਾਜ ਜਦੋਂ ਗਏ ਹਨ ਸੰਤ ਬਿਸ਼ਨ ਸਿੰਘ ਜੀ ਦੇ ਪਾਸ ਬੈਠ ਕੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਦਿਆਂ ਦੇ ਇੱਕ ਪਹਿਰ ਦੇ ਅੰਦਰ ਐਸੀ ਲਿਵ ਲੱਗੀ ਧਰਤੀ ਅਸਮਾਨ ਵਿੱਚ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਣ, ਐਸਾ ਪ੍ਰਕਾਸ਼ ਹੋ ਗਿਆ ਗੁਰੂ ਦਰਸ਼ਨ ਦੇਖ ਕਰਕੇ। ਸੰਤ ਬਿਸ਼ਨ ਸਿੰਘ ਸਾਹਿਬ ਜੀ ਆ ਕੇ ਉੱਥੇ ਆਪਣੇ ਪੈਰਾਂ ਨੂੰ ਚੱਕ ਕੇ ਬੈਠ ਕੇ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਸਾਰੇ ਦਿਸਦਾ, ਮੈਂ ਪੈਰ ਕਿੱਥੇ ਰੱਖਾਂ, ਮੈਂ ਗੁਰੂ ਦੇ ਸਰੀਰ ਦੇ ਨਾਲ ਪੈਰ ਨਹੀਂ ਲਾਉਣਾ ਚਾਹੁੰਦਾ। ਏਡੀ ਜੀ ਬਸਮਾਤਾ ਹੋ ਜਾਂਦੀ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜਦੋਂ ਕਿਰਪਾ ਕਰਦੇ ਅਸਚਰਜਤਾ ਪ੍ਰਾਪਤ ਹੋ ਜਾਂਦੀ ਹੈ। ਇਉਂ ਗੁਰੂ ਸਾਹਿਬ ਦਰਸ਼ਨ ਦੇਖ ਕੇ ਮਨ ਚ ਵਿਗਾਸ ਖੜਾ ਪੈਦਾ ਹੋ ਜਾਂਦਾ ਹੈ।
ਜਿਉ ਮਹਾ ਉਦਿਆਨ ਮਹ ਮਾਰਗ ਪਾਵੇ,
ਜਿਸ ਪ੍ਰਕਾਰ ਬਾਹਲੀ ਉਜਾੜ ਦੇ ਵਿੱਚ ਕੋਈ ਆਦਮੀ ਤੁਰਿਆ ਜਾਂਦਾ, ਰਸਤਾ ਭੁੱਲ ਗਿਆ ਹੋਵੇ, ਬਾਹਲਾ ਜੰਗਲ ਜਿਸ ਪ੍ਰਕਾਰ ਲਾਟ ਜੰਗਲ ਆਦਿਕ ਹੈਗੇ ਇੱਧਰ, ਜਦੋਂ ਪੌਂਟੇ ਸਾਹਿਬ ਵੱਲ ਜਾਈਦਾ ਉਹਦੇ ਚ ਰਸਤੇ ਦਾ ਪਤਾ ਨੀ ਲੱਗਦਾ, ਕਈ ਲੀਰਾਂ ਛੱਡ ਜਾਂਦੇ ਹੈ, ਕੋਈ ਆਪਣੇ ਦਰਖਤਾਂ ਦੇ ਨਾਲ ਕੋਈ ਪੱਤੇ ਬੰਨ ਜਾਂਦੇ ਵੀ ਇਸ ਰਾਹ ਤੁਰੇ ਆਓ। ਇਸੇ ਪ੍ਰਕਾਰ ਬੜੀ ਭਾਰੀ ਉਜਾੜ ਵਿੱਚ ਜਿਵੇਂ ਕੋਈ ਆਦਮੀ ਭੁੱਲਿਆ ਹੋਇਆ ਰਸਤਾ ਪਾ ਲਵੇ।
ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ,
ਮਹਾ ਉਦਿਆਨ ਉਜਾੜ ਹੈ ਸੰਸਾਰ, ਇਹਦੇ ਚ ਭੰਬਲ ਭੂਸੇ ਜੀਵ ਖਾਂਦੇ ਫਿਰਦੇ ਹੈ, ਰਸਤਾ ਭਗਤੀ ਸਹਿਤ ਗਿਆਨ ਦਾ, ਸਾਧ ਸੰਗਤ ਨਾਲ ਮਿਲ ਕੇ ਵਾਹਿਗੁਰੂ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ, ਐਸਾ ਰਸਤਾ ਪ੍ਰਾਪਤ ਹੋ ਜਾਂਦਾ, ਲੱਭ ਪੈਂਦਾ ਹੈ।
ਤਿੰਨ ਸੰਤਨ ਕੀ ਬਾਛੋ ਧੂੜ,
ਉਹਨਾਂ ਸੰਤਾਂ ਭਗਤਾਂ ਦੀ ਮਹਾਰਾਜ ਕਹਿੰਦੇ ਧੂੜ ਬਾਛਣਾ ਕਰੀਏ, ਚਾਹੁਣਾ ਕਰੀਏ,
ਨਾਨਕ ਕੀ ਹਰ ਲੋਚਾ ਪੂਰ,
ਸਤਿਗੁਰੂ ਜੀ ਕਹਿੰਦੇ ਨੇ ਹੇ ਹਰੀ ਅਕਾਲ ਪੁਰਖੇ ਸਾਡੀ ਲੋਚਾ ਇੱਛਾ ਪੂਰੀ ਕਰ ਲਿਓ, ਕਿਰਪਾ ਕਰੋ।
ਮਨ ਮੂਰਖ ਕਾਹੇ ਬਿਲ ਲਾਈ,
ਮਨ ਜੇ ਕੋਈ ਮੂਰਖਤਾਈ ਕਰਕੇ ਹੰਕਾਰ ਕਰੇ ਸਾਧਨਾਂ ਦਾ ਤੇ ਕਹੇ ਮੈਨੂੰ ਇੰਨੀ ਕਮਾਈ ਕੀਤੀ, ਮੈਨੂੰ ਦਿੱਤਾ ਪਰਮੇਸ਼ਰ ਨੇ ਕੁਝ ਨੀ, ਤਾਂ ਮਨ ਨੂੰ ਹੀ ਉਹ ਸਿੱਖਿਆ ਦੇਣੀ ਹੈ।
ਮਨ ਮੂਰਖ ਕਾਹੇ ਬਿਲ ਲਾਈਐ,
ਮੂਰਖ ਮਨ ਕਾਹਦੇ ਵਾਸਤੇ ਬਰਲਾਪ ਕਰਦਾ ਹੈ।
ਪੁਰਬ ਲਿਖੇ ਕਾ ਲਿਖਿਆ ਪਾਈਐ,
ਜੋ ਪੁਰਬ ਜਨਮਾਂ ਚ ਪੁੰਨ ਦਾਨ ਕੀਤਾ ਉਹ ਲਿਖਤ ਤੇਰੇ ਮੱਥੇ ਤੇ ਪੈ ਗਈ ਹੈ, ਉਸ ਦੇ ਲਿਖਤ ਅਨੁਸਾਰ ਨਿਸ਼ਕਾਮ ਕਰਮ ਹੋਣ ਤਾਂ ਤੈਨੂੰ ਸੰਗਤ ਦੀ ਪ੍ਰਾਪਤੀ ਹੋਵੇ, ਅਤੇ ਜੇ ਭਗਤੀ ਹੋਵੇ ਤਾਂ ਗੁਰੂ ਸਾਹਿਬ ਦੀ ਪ੍ਰਾਪਤੀ ਹੋਵੇ, ਕਿਉਂ ਪੂਰਵਲੇ ਕਰਮਾਂ ਦੇ ਕੀਤਿਆਂ ਦੀ ਲਿਖਤ ਅਨੁਸਾਰ ਫਲ ਪਾਈ ਦਾ ਲਿਖਿਆ ਹੋਇਆ ਜੋ ਹੈ।
ਦੁੱਖ ਸੁੱਖ
ਜਿਨ੍ਹਾਂ ਦੇ ਲਿਖਿਆ ਵੀ ਇਸ ਜਨਮ ਚ ਪਰਮੇਸ਼ਰ ਦੀ ਪ੍ਰਾਪਤੀ ਹੋਜੂ, ਉਹਨਾਂ ਨੇ ਮਹਾਰਾਜ ਦੇ ਉਪਦੇਸ਼ ਨੂੰ ਹਿਰਦੇ ਚ ਲਿਖ ਲਿਆ, ਪਾਈਆ ਉਹ ਪਾ ਲਈਦਾ ਹੈ।
ਦੁੱਖ ਸੁੱਖ ਪ੍ਰਭ ਦੇਵਨ ਹਾਰ,
ਦੁੱਖ ਵੇਲੇ ਘਾਬਰਨਾ ਨੀ ਚਾਹੀਦਾ, ਸੁਖ ਵੇਲੇ ਫਲਾਵਟ ਚ ਨੀ ਆਉਣਾ ਚਾਹੀਦਾ, ਮੇਰਾ ਵਾਹਿਗੁਰੂ ਜਿਹੜੇ ਕੀਤੇ ਪੁੰਨ ਹੈ ਉਹਨਾਂ ਅਨੁਸਾਰ ਸੁਖ ਦਿੰਦਾ ਹੈ, ਜੋ ਕੀਤੇ ਪਾਪ ਉਹਨਾਂ ਅਨੁਸਾਰ ਦੁੱਖ ਦੇ ਕੇ ਪਾਪਾਂ ਦਾ ਫਲ ਭੁਗਤਾ ਰਿਹਾ। ਇਸ ਪ੍ਰਕਾਰ ਪ੍ਰਭੂ ਦੋਵੇਂ ਦੁੱਖ ਤੇ ਸੁਖ ਪਰਖਣ ਵਾਸਤੇ ਵੀ ਹੈ, ਸੋ ਪਰਮੇਸ਼ਰ ਦੇਣ ਵਾਲਾ ਹੈ ਆਪ ਹੀ।
ਅਵਰ ਤਿਆਗ ਤੂੰ ਕਿਸਹਿ ਚਿਤਾ,
ਅਵਰ ਹੋਰਨਾਂ ਤੇ ਦੋਸ਼ ਨਾ ਦੇ, ਹੋਰਨਾਂ ਵੱਲ ਨਿਗਾਹ ਰੱਖ, ਮੈਨੂੰ ਇਹ ਸੁਖ ਦਿੰਦਾ ਦੁੱਖ ਦਿੰਦਾ, ਇਸ ਵਾਹਿਗੁਰੂ ਨੂੰ ਚੇਤੇ ਕਰ ਹਰ ਵਕਤ।
ਜੋ ਕਛ ਕਰੈ ਸੋਈ ਸੁਖ ਮਾਨ,
ਜੋ ਕੁਝ ਮੇਰਾ ਵਾਹਿਗੁਰੂ ਕਰੇ ਉਹਨੂੰ ਸੁਖ ਕਰਕੇ ਮੰਨਣਾ ਕਰ ਪਿਆਰਿਆ।
ਭੂਲਾ ਕਾਹੇ ਫਿਰਹਿ ਅਜਾਨ,
ਅਣਜਾਨ ਅਗਿਆਨੀ ਪੁਰਖਾਂ ਦੀ ਸੰਗਤ ਕਰਕੇ ਹੇ ਅਗਿਆਤ ਪੁਰਖਾ, ਕਿਸ ਵਾਸਤੇ ਭੁੱਲਿਆ ਫਿਰਦਾ ਹੈ।
ਕੌਣ ਬਸ ਆਈ ਤੇਰਾ ਸੰਗ,
ਜਦੋਂ ਤੂੰ ਜੰਮਿਆ ਸੀ ਉਸ ਵੇਲੇ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਸੰਸਾਰ ਵਿੱਚ,
ਲਪਟ ਰਹੇ ਰਸ ਲੋਭੀ ਪਤੰਗ,
ਲੋਭੀ ਹੋ ਕੇ ਰਸਾਂ ਦਾ, ਜਿਵੇਂ ਪਤੰਗਾ ਪਰਵਾਨਾ ਦੀਵੇ ਦੀ ਲਾਟ ਤੇ ਰਸ ਜਾਂਦਾ ਹੈ, ਐ ਸੋਹਣਾ ਰੂਪ ਦੀਵੇ ਦੀ ਲਾਟ ਵੇਖ ਕੇ, ਕਾਲੇ ਕੇਸ ਵੇਖ ਕੇ, ਇਹਦੇ ਵਿਸ਼ਿਆਂ ਦੇ ਭੋਗਣ ਚ ਲਪਟ ਰਿਹਾ ਹੈ ਪਤੰਗੇ ਦੀ ਨਿਆਈ।
ਰਾਮ ਨਾਮ ਜਪ ਹਿਰਦੇ ਮਾਏ,
ਪਰਮੇਸ਼ਰ ਦਾ ਨਾਮ ਜਪਿਆ ਕਰ ਜੇ ਤੇਰੇ ਭਾਗ ਹਿਰਦੇ ਵਿੱਚ,
ਨਾਨਕ ਪਤ ਸੇਤੀ ਘਰ ਜਾ,
ਜਿਹਦੇ ਸਮੇਤ ਤੂੰ ਪ੍ਰਲੋਕ ਰੂਪੀ ਘਰ ਚ ਸੱਚਖੰਡ ਚ ਪਹੁੰਚ ਜਾਏਗਾ।
ਜਿਸ ਵੱਖਰ ਕੋ ਲੈਣ ਤੂੰ ਆਇਆ,
ਵੱਖਰ ਲਾਭਦਾਇਕ ਚੀਜ਼ ਹੈ, ਜਿਹੜੀ ਲਾਭਦਾਇਕ ਵਸਤੂ ਹੈ ਉਹ ਪਰਮੇਸ਼ਰ ਦਾ ਆਨੰਦ ਹੈ, ਜਿਸ ਨੂੰ ਲੈਣ ਵਾਸਤੇ ਤੂੰ ਮਨੁੱਖਾ ਜਨਮ ਧਾਰ ਕੇ ਆਇਆ ਹੈ ਦੁਨੀਆ ਚ।
ਰਾਮ ਨਾਮ ਸੰਤਨ ਘਰ ਪਾ,
ਉਹ ਵੱਖਰ ਲਾਭਦਾਇਕ ਰਾਮ ਦੇ ਨਾਮ ਕਰਕੇ ਪ੍ਰਾਪਤ ਹੁੰਦੀ ਹੈ, ਰਾਮ ਦਾ ਨਾਮ ਪੂੰਜੀ ਹੈ, ਇਹ ਸੰਤਾਂ ਦੀ ਘਰ ਸੰਗਤ ਵਿਚੋਂ ਪਾਇਆ ਜਿਸ ਕਿਸੇ ਨੇ
ਅੱਜ ਅਭਿਮਾਨ ਲੇਹੋ ਮਨ ਮੂਲ
ਅਤੇ ਮਨ ਆਪਣਾ ਦੇ ਕਰਕੇ ਹੰਕਾਰ ਛੱਡਦੇ ਆਪਦਾ ਹੰਕਾਰ ਛੱਡਣ ਨੂੰ ਮੁੱਲ ਖਰਚ ਕੇ ਮਨ ਦੇ ਹੰਕਾਰ ਛੱਡ ਕੇ ਇਸ ਪ੍ਰਕਾਰ ਮੁੱਲ ਲੈ ਲਾ
ਰਾਮ ਨਾਮ ਹਿਰਦੇ ਮਹਿ ਤੋਲ
ਇਹ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਹਿਰਦੇ ਚ ਤੋਲ ਵਿਚਾਰ ਲੈ ਹੁਣ ਵੀ ਤੇਰੇ ਅੰਦਰ ਬਸਿਆ ਹੈ ਕਿ ਨਹੀਂ ਵਿਚਾਰ ਕੇ ਵੇਖ ਤੋਲ ਕੇ ਵੀ ਰਾਮ ਨਾਮ ਤੋਂ ਬਿਨਾਂ ਹੋਰ ਕੋਈ ਵਸਤੂ ਵੀ ਸੱਤ ਹੈ ਕਿ ਨਹੀਂ ਜਦੋਂ ਵਿਚਾਰੇਗਾ ਪਤਾ ਲੱਗੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਆਉਣ ਹੋਇਆ ਹੀ ਚਿੰਬੜਿਆ ਹੋਇਆ ਮੈਂ ਜਿਸ ਪਾਸੇ ਲੱਗਾ
ਲਾਦ ਖੇਪ ਸੰਤ ਹੈ ਸੰਗ ਚਾਰ
ਅਸੀਂ ਭਗਤੀ ਰੂਪ ਖੇਪ ਪੂੰਜੀ ਹੈ ਮਨੁੱਖਾ ਜਨਮ ਦੇ ਵਿੱਚ ਇਹਨੂੰ ਲੱਦ ਕਰਕੇ ਸੰਤਾਂ ਦੀ ਸੰਗਤ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਦਾ ਸਿਮਰਨ ਭਜਨ ਹੈ ਕਰਨਾ ਹੈ ਉੱਠਣਾ ਹੈ ਨਿਤਨੇਮ ਹੈ ਸਾਰਿਆਂ ਦੀ ਧੂੜ ਬਣ ਕੇ ਰਹਿੰਦੇ ਹੈ ਪਰ ਉਪਕਾਰ ਕਰਦੇ ਹੈ ਉਹ ਸੰਤਾਂ ਦੀ ਸੰਗਤ ਚ ਮਿਲ ਕੇ ਚੱਲਣਾ ਕਰ
ਅਵਰ ਤਿਆਗ ਵਿਖਿਆ ਜੰਜਾਲ
ਮਾਇਆ ਦੇ ਜੰਜਾਲ ਬੰਨਣ ਪਏ ਆ ਇਹਨਾਂ ਨੂੰ ਛੱਡ ਦੇ ਦਿਲੋਂ
ਤਨ ਤਨ ਕਹਿ ਸਭ
ਕੋ ਭਾਈ ਧੰਤਾ ਦੇ ਯੁਗ ਤੇਰੇ ਮਾਤਾ ਨੂੰ ਵੀ ਪਿਤਾ ਨੂੰ ਵੀ ਤੈਨੂੰ ਵੀ ਤੇਰੀ ਕਰਨੀ ਨੂੰ ਸਭ ਕੋਈ ਧੰਨ ਧੰਨ ਕਹੇਗਾ
ਮੁਖ ਉਜਲ ਹਰ ਦਰ ਗਹਿ ਸੋ
ਹਰੀ ਦੀ ਦਰਗਾਹ ਵਿਚ ਸੋ ਸੋਭਾ ਕਰਨੇ ਕਰਕੇ ਤੇਰਾ ਉਜਲਾ ਮੁਖ ਹੋਵੇਗਾ ਤੇਰੀ ਸੋਭਾ ਹੋਵੇਗੀ ਲੋਕ ਵਿਚ ਪਰਲੋਕ ਚ ਵੀ ਉਜਲਾ ਮੁਖ ਹੋਵੇਗਾ
ਇਹੋ ਵਾਪਾਰ ਵਿਰਲਾ ਵਾਪਾਰ
ਇਹ ਵੇਖਦਾ ਵਪਾਰ ਜਿੱਥੇ ਹੋ ਰਹੇ ਕਰਦਾ ਇਸ ਵਪਾਰ ਨੂੰ ਕੋਈ ਬਿਰਲਾ ਹੀ ਵਪਾਰਦਾ ਹੈ ਇਸ ਵਪਾਰ ਨੂੰ ਕੋਈ ਬਿਰਲਾ ਹੀ ਕਰਦਾ ਹੈ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਜਾਂ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਪਣਾ ਨਾਮ ਜਪਾਵੇ ਇਹ ਵਪਾਰ ਤਨ ਮਨ ਧਨ ਦੇ ਕੇ ਆਪ ਪ੍ਰਾਪਤ ਕਰਨਾ ਤੇ ਹੋਰਨਾਂ ਨੂੰ ਆਪਾ ਭਾਵ ਮਿਟਾ ਕੇ ਵਪਾਰ ਕਰਾਉਣਾ ਸਿਮਰਨ ਕਰਾਉਣਾ ਇਹ ਕੋਈ ਕੋਈ ਬਿਰਲੇ ਹਨ ਵਪਾਰੀ ਇਸ ਵਪਾਰ ਨੂੰ ਜਿਹੜੇ ਵਪਾਰਦੇ ਹਨ
ਨਾਨਕ ਤਾਕੈ ਸਦ ਬਲਿਹਾਰ
ਸਤਿਗੁਰੂ ਜੀ ਕਹਿੰਦੇ ਉਹਨਾਂ ਪਿਆਰਿਆਂ ਤੁਸੀਂ ਸਵੇ ਸਦਾ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ
ਚਰਨ ਸਾਧ ਕੇ ਧੋਏ ਧੋਏ ਪੀ
ਉਹਨਾਂ ਦਾ ਨਾਮ ਸਾਧ ਹੈ ਸਤਿਗੁਰੂ ਨਾਨਕ ਦੇਵ ਸੰਤ ਹਨ ਉਹਨਾਂ ਦੇ ਚਰਨਾਂ ਨੂੰ ਸੱਜੇ ਖੱਬੇ ਨੂੰ ਧੋ ਧੋ ਕੇ ਪ੍ਰੇਮ ਦੇ ਨਾਲ ਪੀਣਾ ਕਰ ਵਿਰਾਗ ਦੇ ਨਾਲ ਜਿਹੜਾ ਤੇਰਾ ਨੇਤਰਾਂ ਚੋਂ ਜਲ ਪਵੇ ਐਸਾ ਧਿਆਨ ਚ ਲੀਨ ਹੋ ਗੁਰੂ ਸਾਹਿਬ ਦੇ ਚਰਨ ਜਿਹੜੇ ਹਨ ਉਹ ਤੇਰੇ ਹਿਰਦੇ ਵਿਚ ਹਨਗੇ ਉਹਨਾਂ ਨੂੰ ਹਿਰਦੇ ਚ ਪ੍ਰੇਮ ਦੇ ਜਲ ਦੇ ਨਾਲ ਧੋ ਧੋ ਕੇ ਅੰਮ੍ਰਿਤ ਰੂਪ ਜਾਣ ਕੇ ਪੀਣਾ ਕਰ
ਅਰਪ ਸਾਧ ਕਹੋ ਆਪਣਾ ਜੀ
ਸਾਧ ਸਤਿਗੁਰੂ ਨਾਨਕ ਦੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦੂਸਰੇ ਜਗ ਵਿਚ ਕੋਆ ਭੇਖੀ ਬਹੁਤ ਦਿਸਦੇ ਹੈ ਸਤਿਗੁਰੂ ਨਾਨਕ ਜੈਸਾ ਸਾਧ ਕੌਣ ਦੁਨੀਆਂ ਚ ਲੱਭਣਾ ਹੈ ਉਹਨਾਂ ਸਤਿਗੁਰਾਂ ਨੂੰ ਆਪਣਾ ਜੀਵ ਸਾਧੂਆਂ ਨੂੰ ਅਲਪ ਦੇ ਜ਼ਿੰਦਗੀ ਭੇਟਾ ਕਰਦੇ ਮਹਾਰਾਜ ਦੇ ਚਰਨਾਂ ਚ
ਸਾਧ ਕੀ ਧੂੜ ਕਰੋ ਇਸ ਨਾਲ
ਸਾਧ ਸੰਗਤ ਦੀ ਧੂੜੀ ਵਿਚ ਇਸ਼ਨਾਨ ਕਰਨਾ ਕਰ ਇਸ਼ਨਾਨ ਸਮਝ ਸਾਰਿਆਂ ਤੀਰਥਾਂ ਦਾ ਇਸ਼ਨਾਨ ਹੈ ਜੋ ਸੰਗਤ ਦੀ ਸਰਧਾ ਨਾਲ ਧੂੜ ਬਣ ਜਾਣਾ
ਸਾਧ ਉਪਰ ਜਾਈਏ ਕੁਰਬਾਨ
ਸੰਤਾਂ ਦੇ ਉਪਰ ਕੁਰਬਾਨ ਜਾਈਏ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਕੁਰਬਾਨ ਬਲਿਹਾਰ ਜਾਈਏ ਸਤਿਗੁਰੂ ਸੰਤਾਂ ਤੋਂ
ਸਾਧ ਸੇਵਾ ਵੱਡ ਭਾਗੀ ਪਾਈ
ਭਗਤਾਂ ਦੀ ਸੇਵਾ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਪਾਈ ਦੀ ਹੈ
ਸਾਧ ਸੰਗ ਹਰ ਕੀਰਤਨ
ਮਹਾਂਪੁਰਖਾਂ ਦੀ ਸੰਗ ਚ ਮਿਲ ਕੇ ਪਰਮੇਸ਼ਰ ਦਾ ਜਸ ਕੀਰਤਨ ਗਾਉਣਾ ਕਰੀਏ
ਅਨਕ ਵਿਘਨ ਤੇ ਸਾਧੂ ਰੱਖ
ਜੋ ਮਹਾਰਾਜ ਦੇ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ
ਹਰ ਗੁਣ ਗਾਏ ਅੰਮ੍ਰਿਤ ਰਸ ਚੱਖ
ਸਾਧ ਸੰਗ ਜੀ ਦੇ ਤੇ ਸਾਖੀ ਇੱਕ ਵਜ਼ੀਰ ਸੀ ਉਹ ਰਾਜਾ ਸ਼ਿਕਾਰ ਜੋ ਚੜਿਆ ਤੇ ਸੰਤਾਂ ਨੂੰ ਨਮਸਕਾਰ ਕਰਨ ਗਿਆ ਇਹ ਰਾਜਾ ਰਾਜਪੁੱਤਰ ਸੀ ਕਹਿਣ ਲੱਗਾ ਵੀ ਤੂੰ ਮੈਨੂੰ ਛੱਡ ਕੇ ਇਹ ਸਾਧ ਦੇ ਕੋਲੇ ਜਾ ਕੇ ਮੱਥਾ ਟੇਕਿਆ ਕਹਿੰਦੇ ਇਹ ਵੀ ਪ੍ਰਯੋਜਨ ਹੈ ਮਹਾਤਮਾ ਦੀ ਸਹਾਇਤਾ ਹੁੰਦੀ ਹੈ ਇਹ ਜਦੋਂ ਕਿਹਾ ਰਾਜਾ ਸ਼ਿਕਾਰ ਚਲਿਆ ਗਿਆ ਸ਼ਿਕਾਰ ਜਾ ਕੇ ਜਦੋਂ ਘਰ ਆ ਗਿਆ ਰਾਤ ਨੂੰ ਸੁੱਤਾ ਤੇ ਉਹਦੀ ਜਿਹੜੀ ਲੜਕੀ ਸੀ ਰਾਜੇ ਦੀ ਉਹ ਸੁਪਨੇ ਚ ਕੁਝ ਬਰੜਾਈ ਬਰਨਾਉਣ ਤੋਂ ਜਿਹੜੀ ਰਾਣੀ ਸੀ ਉਹਦੀ ਮਾਤਾ ਉਹਨੇ ਰਾਜੇ ਦੇ ਕੋਲੇ ਕਿਹਾ ਤੇਰੇ ਵਜ਼ੀਰ ਦਾ ਪੁੱਤਰ ਜਿਹੜਾ ਇਹ ਆਪਣੀ ਇਸ ਕੌਰ ਦੇ ਤਾਈ ਬੁਰੀ ਨਿਗਾਹ ਨਾਲ ਤੱਕਦਾ ਇਹ ਬਰੜਾ ਕੇ ਬੋਲ ਕੇ ਦੱਸਦੀ ਹੈ ਸੁਣ ਕਰਕੇ ਰਾਜੇ ਨੂੰ ਹੁਕਮ ਦੇ ਤਾ ਦਿਨ ਚੜ੍ਹਦੇ ਨੂੰ ਕਿ ਵਜ਼ੀਰ ਨੂੰ ਅਤੇ ਉਹਦੇ ਪੁੱਤਰ ਨੂੰ ਸਾਰੇ ਉਹਦੇ ਪਰਿਵਾਰ ਨੂੰ ਕਤਲ ਕੀਤਾ ਜਾਵੇ ਇਹ ਸੁਤੇ ਅੰਮ੍ਰਿਤ ਵੇਲੇ ਸੰਤਾਂ ਨੂੰ ਮੱਥਾ ਟੇਕਣ ਗਿਆ ਉਹਨਾਂ ਸੰਤਾਂ ਨੂੰ ਜਿਨ੍ਹਾਂ ਤੋਂ ਰਾਜੇ ਨੇ ਕਿਹਾ ਸੀ ਵੀ ਕਿਉਂ ਗਿਆ ਸੀ ਇੱਧਰ ਉਹ ਕਹਿਣ ਲੱਗੇ ਹੇ ਵਜ਼ੀਰ ਤੇਰੇ ਤੇ ਬਿਪਤਾ ਅੱਜ ਪੈਣੀ ਹੈ ਕਹਿਣ ਲੱਗੇ ਜੀ ਕਿਵੇਂ ਮਿਟੇ ਕਹਿੰਦੇ ਉਹ ਮਿੱਟੂ ਵੀ ਆਪਦੇ ਪੁੱਤਰ ਨੂੰ ਰਾਜੇ ਦੇ ਤੋਸ਼ੇ ਖਾਨੇ ਵਿੱਚ ਸੰਦੂਕ ਚ ਪਾ ਕੇ ਛੱਡਿਆ ਅਤੇ ਤੂੰ ਵੀ ਐਸਾ ਥਾਂ ਲੋਕ ਪਰਿਵਾਰ ਸਮੇਤ ਕਿਤੇ ਨਾ ਦਿਸੀ ਉਸ ਨੂੰ ਮਿਲੇ ਨਾ ਤੂੰ। ਇਹ ਵਜ਼ੀਰ ਨੇ ਸੁਣ ਕੇ ਮਹਾਤਮਾ ਦੀ ਆਗਿਆ ਮੰਨ ਲਈ। ਆਗਿਆ ਮੰਨਣ ਤੋਂ ਬਾਅਦ ਸਾਧ ਸੰਗਤ ਜੀ ਰਾਜੇ ਨੇ ਹੁਕਮ ਜਿਹੜਾ ਦੇ ਦਿੱਤਾ ਵੀ ਕਤਲ ਕਰ ਦਿਓ ਵਜ਼ੀਰ ਨੂੰ ਵੀ ਉਹਦੇ ਪੁੱਤਰ ਨੂੰ ਵੀ ਸਾਰੇ ਪਰਿਵਾਰ ਨੂੰ। ਭਾਲਿਆ ਵਜ਼ੀਰ ਕਿਤੋਂ ਨਾ ਲੱਭਾ, ਨਾ ਉਹਦਾ ਪਰਿਵਾਰ ਲੱਭਾ, ਰਾਜਾ ਹੈਰਾਨ ਹੋ ਗਿਆ। ਅੱਖ ਨੇ ਆ ਕੇ ਫੇਰ ਰਾਣੀ ਨੂੰ ਪੁੱਛਦਾ, ਪੁੱਛ ਪੁੱਤਰੀ ਨੂੰ ਕੀ ਗੱਲ ਕਹੀ ਵਜ਼ੀਰ ਦੇ ਲੜਕੇ ਨੇ। ਉਹ ਕਹਿਣ ਲੱਗੀ, ਮਾਤਾ ਮੈਨੂੰ ਤਾਂ ਪਤਾ ਨਹੀਂ, ਅੱਗੇ ਤੂੰ ਕਹਿੰਦੀ ਸੀ ਕਿ ਸੁਪਨੇ ਚ ਮੈਂ ਬਰਨਾਂਦੀ ਹੂੰ। ਉਹ ਜੋ ਉਸ ਲੜਕੀ ਨੇ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ। ਉਸ ਵੇਲੇ ਰਾਣੀ ਕਹਿੰਦੀ ਮੈਂ ਗਲਤੀ ਕੀਤੀ ਸੀ, ਤੇਰੇ ਕੋਲੇ ਰਾਜਾ ਸਾਹਿਬ ਕਿਹਾ ਸੀ, ਇਹਦਾ ਨਾ ਵਜ਼ੀਰ ਦਾ ਕਸੂਰ ਹੈ ਨਾ ਉਹਦੇ ਲੜਕੇ ਦਾ ਕਸੂਰ ਹੈ, ਇਹਨਾਂ ਲੜਕੀ ਬਰਨਾਈ ਸੀ ਪਈ। ਸੁਣ ਕੇ ਉਹਨੇ ਕਿਹਾ ਬਹੁਤ ਮਾੜੀ ਗੱਲ ਹੋ ਗਈ ਸੀ, ਜੇ ਮੈਂ ਕਤਲ ਕਰ ਦਿੰਦਾ ਲੱਭਾ ਹੀ ਨਹੀਂ ਵਜ਼ੀਰ। ਫਿਰ ਦੂਏ ਦਿਨ ਪਾਤਸ਼ਾਹ ਨੇ ਸਾਰੇ ਪ੍ਰਵਾਨੇ ਜਾਰੀ ਕਰਤੇ ਵੀ ਵਜ਼ੀਰ ਜਿੱਥੇ ਹੋਵੇ ਆ ਜੇ, ਮੈਂ ਇਨਾਮ ਦਿਆਂਗਾ। ਵਜ਼ੀਰ ਨਿਕਲਿਆ ਆਇਆ ਦੂਏ ਦਿਨ, ਉਹਦਾ ਪੁੱਤਰ ਵੀ ਲਿਆਂਦਾ ਗਿਆ। ਰਾਜਾ ਕਹਿਣ ਲੱਗਾ, ਕੱਲ ਤੈਨੂੰ ਮੈਂ ਕਤਲ ਕਰ ਦੇਣਾ ਸੀ ਜੇ ਮਿਲ ਜਾਂਦਾ, ਕੀ ਗੱਲ ਹੈ ਤੂੰ ਕਿੱਥੇ ਲੁੱਕ ਗਿਆ? ਕਹਿੰਦੇ ਵੀ ਉਹ ਜਿਨ੍ਹਾਂ ਸੰਤਾਂ ਨੂੰ ਮੱਥਾ ਟੇਕਣ ਗਿਆ ਸੀ ਉਹਨਾਂ ਨੇ ਮੈਨੂੰ ਦੱਸੀ ਸੀ ਗੱਲ, ਮੇਰਾ ਤਾਂ ਬਚਾਅ ਹੋਇਆ। ਸੋ ਇਸ ਕਰਕੇ ਸੰਗਤ ਜਿਹੜੀ ਕਰਨੀ ਹੈ ਬੜੀ ਚੰਗੀ ਹੈ। ਹਜ਼ੂਰ ਕਹਿੰਦੇ ਹਨ,
ਅਨਕ ਵਿਘਨ ਤੇ ਸਾਧੂ ਰੱਖੇ,
ਤਾਂ ਵਿਘਨਾਂ ਤੋਂ ਮਾਰੇ ਦੇ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ।
ਹਰ ਗੁਣ ਗਾਏ ਅੰਮ੍ਰਿਤ ਰਸ ਚੱਖੇ,
ਜੋ ਹਰੀ ਦੇ ਗੁਣਾਂ ਨੂੰ ਗਾਉਂਦੇ ਅੰਮ੍ਰਿਤ ਰਸ ਨੂੰ ਚੱਖਦੇ ਉਹ ਨਿਹਾਲ ਹੋ ਜਾਂਦੇ ਹਨ।
ਓਟ ਗਹੀ ਸੰਤ ਹੈ ਦਰ ਆਇਆ,
ਓਟ ਟੇਕ ਗ੍ਰਹਿਣ ਕਰਕੇ ਪਕੜ ਕੇ ਸੰਤਾਂ ਦੇ ਦਰ ਸੰਗਤ ਵਿੱਚ ਆਏ ਹਾਂ।
ਹਰ ਸੁਖ ਨਾਨਕ ਤੇ ਪਾਇਆ,
ਜੋ ਸੰਗਤ ਦੇ ਦਰ ਚ ਆਇਆ ਸਾਰਿਆਂ ਸੁਖਾਂ ਨੂੰ ਉਹਨਾਂ ਨੂੰ ਪਾ ਲਿਆ ਹੈ।
ਮਿਰਤਕ ਕਹੋ ਜੀਵਾਲਨਹਾਰ,
ਨਾਨਕ ਸਾਹਿਬ ਅੰਤਰਜਾਮੀ ਗੁਰੂ ਸਾਹਿਬ ਜੀ ਕੈਸੇ ਹੈ, ਮਰਿਆਂ ਨੂੰ ਵੀ ਜਿਉਂਦੇ ਕਰਨ ਵਾਲੇ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨੇ ਤੋਂ ਮਰਿਆ, ਹਾਥੀ ਸਿਕੰਦਰ ਦਾ ਜਿਉਂਦਾ ਕਰਾਇਆ, ਬੱਚੇ ਨੂੰ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰ ਕਰਕੇ ਜਿਹੜਾ ਲਾਲਾ ਸੀ ਗੁਜ਼ਰ ਗਿਆ ਸੀ ਉਹ ਜਿਉਂਦਾ ਕੀਤਾ। ਕਿਵੇਂ ਗੁਰੂ ਅਮਰਦਾਸ ਸਾਹਿਬ ਨੂੰ ਹੁਕਮ ਕਰਤਾ ਕਿ ਜਿੰਨਾ ਚਿਰ ਅਸੀਂ ਗੁਰਤਾ ਗੱਦੀ ਤੇ ਬਿਰਾਜਮਾਨ ਕੋਈ ਵੀ ਨਾ ਮਰੇ, ਇਹ ਰੱਬ ਦੇ ਸ਼ਰੀਕ ਬਣਨਾ ਪੈਂਦਾ। ਜਿਹੜੇ ਮਰੇ ਸੀ ਪਹਿਲੇ ਜਿਉਂਦੇ ਕਰਤੇ, ਰੋਗਾਂ ਨੂੰ ਵੀ ਰੋਗ ਤਾਂ ਨਾਮ ਸੁਣੇ ਸੁਧ ਭਾਣ ਡਰੇ ਹੋ, ਇਹ ਮਰਿਆਂ ਨੂੰ ਵੀ ਗੁਰੂ ਸਾਹਿਬ ਜਿਉਂਦੇ ਕਰਨ ਵਾਲੇ ਹਨ। ਇਸੇ ਤਰ੍ਹਾਂ ਇਹ ਮਨ ਮਿਰਤ ਸੁਭ ਚਿੰਤਨ, ਮਨ ਮਰਿਆ ਸੁਭ ਚਿਤਵਣੀ ਵੱਲੋਂ ਸਾਧ ਸੰਗਤ ਜੀ, ਇਸ ਮਨ ਨੂੰ ਮਰੇ ਹੋਏ ਨੂੰ ਸਿਮਰਨ ਦੀ ਦੇ ਸਾਹ ਪਾ ਕੇ ਜਿਉਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ।
ਭੁੱਖੇ ਕਹੋ ਦੇਵਤ ਆਧਾਰ,
ਜਿਹੜੇ ਭੁੱਖੇ ਪੁਰਖ ਹੋਏ, ਕਿਤੋਂ ਵੀ ਜਿਵੇਂ ਅੰਨ ਨਹੀਂ ਸੀ ਮਿਲਦਾ, ਗੁਰੂ ਕਲਗੀਧਰ ਨੇ ਲੰਗਰ ਚਲਾ ਕੇ ਸਾਰੇ ਦੇਸ਼ ਦਾ ਕਾਲ ਚੱਕ ਦਿੱਤਾ ਸੀ, ਇਸੇ ਪ੍ਰਕਾਰ ਭੁੱਖਿਆਂ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਰ ਵਕਤ ਇਕੱਠੇ ਪੈਰ ਲੰਗਰ ਚਲਾਉਂਦੇ ਸਨ, ਇਹ ਭੁੱਖਿਆਂ ਨੂੰ ਵੀ ਆਸਰਾ ਦਿੰਦੇ ਹਨ। ਅਤੇ ਇਸੇ ਤਰ੍ਹਾਂ ਭੁੱਖੇ ਜਿਹੜੇ ਆਸਾ ਕਰਕੇ ਜੀ ਭੁੱਖੇ ਹੈ, ਉਹਨਾਂ ਦੀਆਂ ਆਸਾਂ ਪੂਰੀਆਂ ਕਰਕੇ ਵੀ ਆਸਰਾ ਦਿੰਦੇ ਹੈ। ਭੁੱਖੇ ਜਿਹੜੇ ਦਰਸ਼ਨਾਂ ਰੂਪੀ ਖੁਰਾਕ ਦੇ ਹੈ, ਉਹਨਾਂ ਨੂੰ ਦਰਸ਼ਨ ਦਾ ਆਧਾਰ ਦੇ ਕੇ ਭੁੱਖਾ ਮੇਟ ਦਿੰਦੇ ਹੈ।
ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਰ,
ਸਾਰੇ ਜੀਵਾਂ ਦੇ ਖਜ਼ਾਨੇ ਜਿਸ ਗੁਰੂ ਸਾਹਿਬ ਦੀ ਨਿਗਾਹ ਵਿੱਚ ਹਨ।
ਪੂਰਵ ਲਿਖੇ ਕਾ ਲਹਿਣਾ ਪਾਗ,
ਜਿਹਨਾਂ ਦੇ ਪੂਰਵਲੇ ਕਰਮ ਲਿਖੇ ਹੈ ਉਹਨਾਂ ਦੇ ਲਹਿਣਾ ਭਾਗ ਹੈ, ਉਹ ਸਤਿਗੁਰੂ ਦੀ ਸ਼ਰਨ ਨੂੰ ਪਾਉਂਦੇ ਹੈ, ਸਤਿਗੁਰਾਂ ਦੇ ਪਾਸੋਂ ਦਾਤਾਂ ਪ੍ਰਾਪਤ ਕਰ ਲੈਂਦੇ ਹਨ। ਸਾਰੇ ਕਿਉਂ ਨਹੀਂ ਕਰਦੇ, ਕਾਰਨ ਦੱਸਿਆ ਹੈ।
ਸਭ ਕਿਸ ਤਿਸ ਕਾ ਉਹ ਕਰਨ ਜੋ,
ਸਭ ਕੁਝ ਉਸ ਵਾਹਿਗੁਰੂ ਦਾ, ਉਹ ਹੀ ਸਾਰਿਆਂ ਦੀ ਪਾਲਣਾ ਪੋਸਣਾ ਰੱਖਿਆ ਕਰਨ ਦੇ ਯੋਗ ਲਾਇਕ ਹੈ।
ਇਸ ਬਿਨ ਦੂਸਰ ਹੋਆ ਨਾ ਹੋ,
ਉਸ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਦੂਜਾ ਪਿੱਛੇ ਹੋਇਆ, ਨਾ ਹੁਣ ਹੈ, ਨਾ ਹੋਗ ਅੱਗੇ ਨੂੰ ਹੋਵੇਗਾ।
ਜਪ ਜਨ ਸਦਾ ਸਦਾ ਦਿਨ ਰਹਿਣੀ,
ਇਹ ਜਨ ਭਗਤ ਜਨ ਰਾਤ ਨੇ ਰਾਤ ਉਸ ਪਰਮੇਸ਼ਰ ਨੂੰ ਜਪਣਾ ਕਰ, ਤੈਨੂੰ ਅਵਿਦਿਆ ਰੂਪੀ ਰਾਤ ਤੋਂ ਦਿਨ ਗਿਆਨ ਦਾ ਚੜ ਜਾਏਗਾ।
ਸਭ ਤੇ ਊਚ ਨਿਰਮਲ ਇਹ ਕਰਨੀ,
ਸਾਰਿਆਂ ਨਾਲੋਂ ਉੱਚੀ ਇਹ ਕਮਾਈ ਹੈ, ਮਨ ਨੂੰ ਨਿਰਮਲ ਕਰਨ ਵਾਲੀ ਇਹ ਕਰਨੀ ਭਗਤੀ ਹੈ।
ਕਰ ਕਿਰਪਾ ਜਿਸ ਕੋ ਨਾਮ ਦੀ,
ਕਿਰਪਾ ਦੇਹੀ ਕਰਕੇ ਜਿਨ੍ਹਾਂ ਨੂੰ ਮਾਰਨ ਅੰਮ੍ਰਿਤ ਨਾਮ ਦੇ ਦਿੱਤਾ ਹੈ।
ਨਾਨਕ ਸੋ ਜਨ ਨਿਰਮਲ ਥੀਆ,
ਕਹਿੰਦੇ ਉਜਲ ਪੁਰਖ ਹੋ ਗਏ ਸੰਸਾਰ ਚ, ਪਾਪਾਂ ਦੀਆਂ ਮੈਲਾਂ ਤੋਂ, ਵਿਦਿਆ ਦੀਆਂ ਮੈਲਾਂ ਤੋਂ, ਸਾਰੀ ਜਗਤ ਯੂਥ ਦੀ ਮੈਲ ਤੋਂ ਨਿਰਮਲ ਹੋ ਗਏ ਹਨ।
ਜਾ ਕੇ ਮਨ ਗੁਰ ਕੀ ਪ੍ਰਤੀਤ,
ਜਿਨ੍ਹਾਂ ਦੇ ਮਨ ਚ ਗੁਰੂ ਸਾਹਿਬ ਦੇ ਉੱਤੇ ਭਰੋਸਾ ਯਕੀਨ ਹੈ, ਕਿ ਗੁਰੂ ਸਾਹਿਬ ਜੀ ਤਾਰਨ ਵਾਲੇ ਆ, ਸਾਡੇ ਹੋਰ ਨੀ ਕਿਸੇ ਨੂੰ ਤਾਰਨਾ।
ਜਿਸ ਜਨ ਆਵੇ ਹਰ ਪ੍ਰਭ ਜੀ
ਦੇ, ਸਿੱਖ ਦੇ ਅੰਦਰ ਪੱਕਾ ਭਰੋਸਾ ਨਾ ਵੀ ਗੁਰੂ ਸਾਹਿਬ ਹਰ ਵਕਤ ਮੇਰੇ ਰੱਖੇ ਹੈ, ਉਹਦੇ ਚੇਤੇ ਮਹਾਰਾਜ ਕਹਿੰਦੇ ਵਾਹਿਗੁਰੂ ਆ ਜਾਏਗਾ ਭਾਈ,
ਭਗਤ
ਇਹ ਦਾਤ ਉਸ ਨੂੰ ਪ੍ਰਾਪਤ ਹੋਵੇਗੀ। ਇਹ ਨਿਸ਼ਚਾ ਹੋਣਾ ਚਾਹੀਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਿਰ ਉੱਪਰ ਠੰਡਾ ਗੁਰਸੂਰਾ ਹੈ, ਉਹਨਾਂ ਦੇ ਮੇਰਾ ਵਾਹਿਗੁਰੂ ਹਰ ਵਕਤ ਚੇਤੇ ਆਵੇਗਾ।
ਭਗਤ ਭਗਤ ਸੁਣੀਏ ਤੇ ਹੋਲੋ,
ਜਿਹਨਾਂ ਦੇ ਚੇਤੇ ਪਰਮੇਸ਼ਰ ਆਵੇਗਾ ਉਹ ਦੁਨੀਆਂ ਚ ਭਗਤੀ ਕਰਨ ਵਾਲਾ ਭਗਤ, ਭਗਤੀ ਉਹਦੇ ਮਾਤਾ ਪਿਤਾ ਉਹ ਆਪ ਵੀ ਭਗਤ, ਉਹਦੇ ਪਰਿਵਾਰ ਵੀ ਭਗਤ, ਸਾਰੇ ਸੰਸਾਰ ਚ ਸੁਣਿਆ ਜਾਏਗਾ ਜੋ ਭਗਤ ਹੈ ਮਹਾਰਾਜ ਦਾ ਭਾਵ ਪ੍ਰੇਮ ਚ ਗਤ ਪ੍ਰਾਪਤ ਹੋਇਆ ਉਹ ਭਗਤੀ ਤਿੰਨਾਂ ਲੋਕਾਂ ਚ, ਸਵਰਗ ਲੋਕ ਚ ਵੀ ਭਗਤ, ਮਾਤ ਲੋਕ ਚ ਵੀ ਅਤੇ ਪਤਾਲ ਵਿਚ ਵੀ, ਸਾਰੇ ਪਰਮੇਸ਼ਰ ਦਾ ਬੰਦਗੀ ਵਾਲਾ ਸਮਝਿਆ ਜਾਣਿਆ ਜਾਏਗਾ ਤਿੰਨਾਂ ਲੋਕਾਂ ਚ।
ਜਾ ਕੇ ਹਿਰਦੈ ਇੱਕੋ,
ਜਿਸਦੇ ਹਿਰਦੇ ਚ ਕੋਈ ਅਕਾਲ ਪੁਰਖ ਹੋਵੇਗਾ ਵਸਿਆ ਹੋਇਆ,
ਸੱਚ ਕਰਨੀ ਸੱਚਤਾ ਕੀ ਰਹਿਤ,
ਸੱਚੀ ਉਹਨਾਂ ਦੀ ਸਾਧ ਸੰਗਤ ਜੀ ਕਰਨੀ ਕਮਾਈ ਹੈ ਸਰੀਰ ਕਰਕੇ, ਸੱਚੀ ਉਹਨਾਂ ਦੀ ਰਹਿਤ ਮਰਜਾਦਾ ਹੈ ਬਾਣੀ ਕਰਕੇ, ਸੱਚੀ ਉਹਨਾਂ ਦੀ ਰਹਿਣੀ ਹੈ ਮਨ ਕਰਕੇ, ਸੱਚੀ ਉਹਨਾਂ ਦੀ ਕਰਨੀ ਹੈ ਭਗਤੀ ਦੀ, ਸੱਚੀ ਉਹਨਾਂ ਦੀ ਰਹਿਣੀ ਹੈ ਆਪ ਕਮਾਵਰਾ ਉਪਦੇਸ਼ ਦੀ,
ਸੱਚ ਹਿਰਦੈ ਸਤ ਮੁਖ ਕਹਿਤ,
ਉਹਨਾਂ ਦੇ ਸੱਚਾ ਨਾਮ ਹਿਰਦੇ ਚ ਵਸਿਆ ਹੈ ਤੇ ਸਤ ਨਾਮ ਨੂੰ ਮੁਖੋਂ ਉਚਾਰਦੇ ਹਨ ਕਹਿੰਦੇ ਹਨ,
ਸਾਚੀ ਦ੍ਰਿਸ਼ਟ ਸਾਚਾ ਆਕਾਰ,
ਉਹਨਾਂ ਦੀ ਦ੍ਰਿਸ਼ਟੀ ਵੀ ਸੱਚੀ ਹੈ ਵਾਹਿਗੁਰੂ ਨੂੰ ਵੇਖਦੇ ਹੈ, ਸਾਰਾ ਆਕਾਰ ਵੀ ਸੱਚਾ ਉਹਨਾਂ ਦਾ, ਵਾਹਿਗੁਰੂ ਦੀ ਜੋਤ ਚ ਮਿਲੇ ਹੋਏ ਹਨ, ਉਸੇ ਦਾ ਆਕਾਰ ਸਗਲ ਭਵਨ ਕੀ ਮੂਰਤ ਏਕਾ ਦੇਖਦੇ ਹਨ,
ਸੱਚ ਵਰਤੈ ਸਾਚਾ ਪਾਸਾਰ,
ਉਹ ਸੱਚ ਦੇ ਵਰਤਾਰਾ ਹੀ ਵਰਤਦਾ ਉਹਨਾਂ ਨੂੰ ਦਿਸਦਾ ਹੈ, ਇਹ ਸਾਰਾ ਪਸਾਰਾ ਵੀ ਸੱਚੇ ਦਾ ਹੀ ਹੈ,
ਪਾਰ ਬ੍ਰਹਮ ਜਿਨ ਸੱਚ ਕਰ ਜਾਤਾ,
ਸਾਧ ਸੰਗਤ ਜੀ ਪਾਰ ਬ੍ਰਹਮ ਨੂੰ ਜਿਨ੍ਹਾਂ ਨੇ ਕਲਪਤ ਵਸਤੂ ਛੱਡ ਕੇ ਅਧਿਸ਼ਟਾਨ ਸਰੂਪ ਨੂੰ ਸੱਚ ਕਰਕੇ ਜਾਣ ਲਿਆ ਹੈ,
ਨਾਨਕ ਸੋ ਜਨ ਸੱਚ ਸਮਾਤਾ, ਸਤਿਗੁਰੂ
ਜੀ ਕਹਿੰਦੇ ਉਹ ਭਾਈ ਸੱਚ ਸਰੂਪ ਚ ਸਮਾ ਗਏ, ਖਾਲਸਾ ਜੀ ਉਹ ਭੇਦ ਹੋ ਗਏ ਹਨ।